ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਖਿਆਤਾ, ਤਾਸ ਚਰਨ ਨਿਰਦੈ ਵਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵੇ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਗਾਵੇ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਨ ਮਾਣਿਓ। ਗਾਵੇ ਜਨਕਾਦ ਜੁਗਤ ਜੋਗੇਸਰ, ਹਰ ਰਸ ਪੂਰਨ ਸਰਵ ਕਲਾ। ਗਾਵੇ ਸਨਕਾਦ ਸਾਧ ਸਿਧਾਧਕ, ਮੁਨ ਜਨ ਗਾਵੇ ਅਸ਼ਲ ਸ਼ਲਾ। ਗਾਵੇ ਗੁਣ ਧੋਮ ਅਟਲ ਮੰਡਲ, ਵੈ ਭਗਤ ਪਾਏ ਰਸ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਨ ਮਾਣਿਓ। ਕਬ ਕਲ ਸੁਜਸ ਗਾਵੇ ਗੁਰ ਨਾਨਕ, ਰਾਜ ਜੋਗ ਜਨ ਮਾਣਿਓ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਅਸ਼ਟਪਦੀਆਂ, ਮਹੱਲਾ ਪਹਿਲਾ, ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਬੈਣਾ ਰਹਾਉ। ਸਹਿਜ ਸਿਗਾਰ ਕਾਮਣ ਕਰ ਆਵੇ, ਤਾਂ ਸੁਹਾਗਣ ਜਾਂ ਕੰਤ ਕੰਤੈ ਭਾਵੈ। ਨਾ ਤਿਸ ਰੂਪ ਨਾ ਰੇਖਿਆ ਕਾਈ, ਅੰਤ ਨਾ ਸਾਹਿਬ ਸਿਮਰਿਆ ਜਾਈ। ਸੁਰਤ ਮਤ ਨਾਹੀ ਚਿਤਰਾਈ, ਕਰ ਕਿਰਪਾ ਪ੍ਰਭ ਲਾਭ ਪਾਈ। ਖਰੀ ਸਿਆਣੀ ਕੰਤ ਨਾ ਭਾਣੀ, ਮਾਇਆ ਲਾਗੀ ਭਰਮ ਭੁਲਾਣੀ। ਹੋਮੈ ਜਾਈ ਤਾਂ ਕੰਤ ਸਮਾਈ, ਤੋ ਕਾਮਣ ਪਿਆਰੇ ਨਵ ਨਿਧ ਪਾਈ। ਅਨਕ ਜਨਮ ਬਿਸ਼ਰਤ ਦੁਖ ਪਾਇਆ, ਕਰ ਗੈ ਲਿਹੋ ਪ੍ਰੀਤਮ ਪ੍ਰਭ ਰਾਇਆ। ਪੰਡਤ ਨਾਨਕ ਸੋ ਹੈ ਪੀ ਹੋਸੀ, ਜੈ ਭਾਵੈ ਪਿਆਰਾ ਤੈ ਰਾਵੇ ਸੀ। ਪੰਡਤ ਨਾਨਕ ਸੋ ਹੈ ਪੀ ਹੋਸੀ, ਜੈ ਭਾਵੈ ਪਿਆਰਾ ਤੈ ਰਾਵੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਚਿੱਤ ਬਿਰਤੀਆਂ ਇਕਾਗਰ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਪ੍ਰੇਮੀ ਜਨੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਸੋਹਣੇ ਦਰਬਾਰ ਸਜੇ ਸਜੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਨਿੱਤ ਨੇ ਪੰਜ ਬਾਣੀਆਂ ਦਾ ਉਪਰੰਤ ਸਤਿਕਾਰਯੋਗ ਰਾਗੀ ਜਥੇ ਨੇ ਆਪ ਜੀ ਨੂੰ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਵਾਇਆ ਹੈ। ਚੱਲ ਰਹੇ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਲੜੀਵਾਰ ਕਥਾ ਵਿਚਾਰ ਆਪ ਨਿਤਾ ਪ੍ਰਤੀ ਸਰਵਣ ਕਰਦੇ ਹੋ। ਕੱਲ੍ਹ ਦੇ ਜੋ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ 58 ਸ਼ਬਦ ਸਨ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਉਹ ਸੰਪੂਰਨ ਹੋਏ ਹਨ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸ਼ਟਪਦੀਆਂ ਦੇ ਰੂਪ ਵਿੱਚ ਗਰੀਬ ਨਿਵਾਜ 750 ਅੰਗ ਤੋਂ ਇਹ ਪਹਿਲੀ ਅਸ਼ਟਪਦੀ ਆਰੰਭ ਹੁੰਦੀ ਹੈ। ਉਹ ਸਾਨੂੰ ਉਪਦੇਸ਼ ਬਖਸ਼ਦੇ ਹਨ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਪ੍ਰੇਮੀ ਜਨੋਂ ਗੁਰਬਾਣੀ ਬੇਅੰਤ ਉਚਾਰਨ ਕੀਤੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ 923 ਸ਼ਬਦ ਹਨ ਗੁਰੂ ਨਾਨਕ ਸਾਹਿਬ ਜੀ ਦੇ, ਜਿਨ੍ਹਾਂ ਨੂੰ ਤਰਤੀਬ ਵਾਰ ਜੋ ਤਰਤੀਬ ਹੈ ਉਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਲਿਖਾਏ ਹਨ ਉਸ ਵੇਲੇ ਤਰਤੀਬ ਦਿੱਤੀ ਹੈ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਦਰਜਾ ਦਿੱਤਾ ਹੈ। ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਜੋ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਉਪਦੇਸ਼ ਗੁਰਸਿੱਖਾਂ ਦੇ ਪ੍ਰਤੀ ਇੱਕ ਇੱਕ ਪੌੜੀ ਦਾ ਜਾਪ ਕਰਕੇ ਉਹਨਾਂ ਇੱਕ ਇੱਕ ਪੌੜੀ 'ਤੇ ਚੜ੍ਹ ਕੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਅਧਿਆਤਮਿਕ ਮੰਡਲਾਂ ਦਾ ਜ਼ਿਕਰ ਕੀਤਾ ਹੈ ਕਿ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ। ਉੱਥੇ ਪਹੁੰਚਣ ਦਾ ਵੀ ਜ਼ਿਕਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਦੱਸਿਆ ਕਿ ਕਿਸ ਤਰ੍ਹਾਂ ਪਹੁੰਚਣਾ ਹੈ। ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਤਨੀ ਬਾਣੀ ਹੈ ਬਹੁਤ ਹੀ ਰਹੱਸ ਭਰਪੂਰ ਹੈ। ਇਹ ਦੂਸਰੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇੱਕ ਸਖੈਨ ਰੂਪ ਹੈ, ਪੜ੍ਹਨੀ ਵੀ ਸੌਖੀ ਹੈ ਅਤੇ ਉਹਦੇ ਅਰਥ ਵੀ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਦੀ ਸੁਖੈਨ ਭਾਵਨਾ ਵਿੱਚ ਹੀ ਰੱਖੇ ਹਨ। ਜਦੋਂ ਆਪਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਨੇ ਤੁਖਾਰੀ ਰਾਗ ਦੇ ਵਿੱਚ 12 ਮਹਾਂ ਦੀ ਬਾਣੀ ਉਚਾਰਨ ਕੀਤੀ ਹੈ, ਤਾਂ ਗੁਰਸਿੱਖਾਂ ਨੇ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜਦੋਂ ਸਾਹਿਬ ਜੀ ਕਹਿਣ ਲੱਗੇ ਕਿ 12 ਮਹਾਂ ਦੀ ਬਾਣੀ ਤਾਂ ਹੈ, ਤੁਸੀਂ ਉਹ ਪੜ੍ਹੋ, ਤਾਂ ਉਸ ਵੇਲੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਨਿਵਾਸ ਸੱਚੇ ਪਾਤਸ਼ਾਹ ਬਾਣੀ ਤਾਂ ਜ਼ਰੂਰ ਪੜ੍ਹੀ ਜਾਂਦੀ ਪਰ ਉਸਦੇ ਅਰਥ ਬੜੇ ਔਖੇ ਸਮਝਣੇ ਹਨ, ਜੋ 12 ਮਹਾਂ ਤੁਖਾਰੀ ਹੈ। ਤਾਂ ਉਸ ਵੇਲੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਨੇ ਇਹ ਬਾਣੀ ਮੂਲ ਰੂਪ ਰੱਖ ਕੇ ਅਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ 12 ਮਹਾਂ ਦੀ ਬਾਣੀ ਉਚਾਰਨ ਕੀਤੀ। ਜਿਹੜਾ ਤੁਸੀਂ 12 ਮਹਾਂ ਤੁਖਾਰੀ ਹੈ ਜਦੋਂ ਪੜ੍ਹਦੇ ਹੋ, ਸਾਨੂੰ ਅਰਥ ਭਾਵ ਨਾਲ ਦੀ ਨਾਲ ਨਹੀਂ ਪਤਾ ਲੱਗਦਾ ਜਦੋਂ ਤੱਕ ਕੋਈ ਨਾ ਸਮਝਾਵੇ। ਜੋ ਗੁਰੂ ਸਾਹਿਬ ਜੀ ਨੇ 12 ਮਹਾਂ ਦੀ ਬਾਣੀ ਮਾਝ ਰਾਗ ਦੀ ਉਚਾਰਨ ਕੀਤੀ ਹੈ, ਉਹ ਜਦੋਂ ਆਪਾਂ ਪੜ੍ਹਦੇ ਹੀ ਹਾਂ ਉਸੇ ਵੇਲੇ ਸਾਨੂੰ ਪਤਾ ਲੱਗ ਜਾਂਦਾ ਕਿ ਇਸਦਾ ਅਰਥ ਭਾਵ ਕੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਉੱਚੇ ਅਧਿਆਤਮਿਕ ਮੰਡਲਾਂ ਦੇ, ਉਹਨਾਂ ਨੇ ਬਾਣੀ ਉਚਾਰਨ ਕੀਤੀ ਹੈ। ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸਤਰੀ ਰੂਪਕ ਅਲੰਕਾਰ ਦੁਆਰਾ ਬਾਣੀ ਉਚਾਰਨ ਕੀਤੀ ਹੈ ਕਿ ਇੱਕ ਪਾਸੇ ਜਿਸ ਤਰ੍ਹਾਂ ਇਸਤਰੀ ਹੈ ਅਤੇ ਦੂਸਰੇ ਪਾਸੇ ਪਤੀ ਪਰਮੇਸ਼ਰ ਹੈ, ਜਿਸ ਤਰ੍ਹਾਂ ਦੁਨਿਆਵੀ ਜਿਹੜੀ ਔਰਤ ਹੈ ਇਸਤਰੀ ਹੈ ਉਸ ਨੂੰ ਉਹ ਸੁਹਾਗਵੰਤੀ ਤਾਂ ਹੀ ਗਿਣੀ ਜਾਂਦੀ ਹੈ ਜੇ ਉਸਦੇ ਸੁਹਾਗਵੰਤੀ ਚਿੰਨ ਹੋਣ। ਤਾਂ ਸੁਹਾਗਣ ਜਾਣੀਏ ਜਾਂ ਸੌ ਧਰੇ ਪਿਆਰੋ। ਕਹਿੰਦੇ ਉਹਦਾ ਪਿਆਰ ਆਪਣੇ ਪਤੀ ਦੇ ਨਾਲ ਹੋਵੇ, ਇੱਕ ਮਿੱਕ ਹੋਣ, ਉਹ ਸੁਹਾਗਵੰਤੀ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਸਾਧ ਸੰਜੀ 32 ਲੱਖਣ ਸਤ ਸੁੰਤ ਸਤ ਸੰਤਤ ਨਾਰ 32 ਲੱਖਣਾਂ ਵਾਲੀ ਵੀ ਗਿਣਿਆ ਹੈ ਕਿ ਜਿਹੜੀ ਸੰਸਾਰ ਦੀ ਔਰਤ ਹੈ ਉਹਦੇ ਵਿੱਚ 32 ਲੱਛਣ ਹੋਣ, 32 ਲੱਛਣ ਜੋ ਵਿਅਕਤੀ ਹੈ ਉਹਦੇ ਵੀ ਗਿਣੇ ਹਨ ਅਤੇ ਔਰਤ ਦੇ ਵੀ ਗਿਣੇ ਹਨ। ਭਾਈ ਸਾਹਿਬ ਭਾਈ ਜੋ ਸਾਧ ਸੰਗਤ ਜੀ ਆਪਣੇ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ, ਉਹਨਾਂ ਨੇ ਇਹ 32 ਲੱਛਣ ਜੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਆਸਾ ਰਾਗ ਵਿੱਚ ਜ਼ਿਕਰ ਕੀਤਾ ਹੈ, ਉਹਨਾਂ ਨੇ ਉਹ 32 ਲੱਛਣ ਗਿਣੇ ਹਨ ਕਿ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਅੱਜ ਵੀ ਇਸ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ ਕਿ ਜਿਹੜੀ ਜੀਵ ਰੂਪੀ ਇਸਤਰੀ ਹੈ ਉਹ ਇੱਕ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਹੈ। ਰਹਾਉ ਦੀਆਂ ਪੰਕਤੀਆਂ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਬਹਿਣਾ। ਹੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਨਾ ਮੈਂ ਰੂਪ, ਮੇਰਾ ਕੋਈ ਐਸਾ ਸੋਹਣਾ ਸਰੂਪ ਵੀ ਨਹੀਂ ਹੈ। ਨਾ ਮੈਂ ਰੂਪ ਨਾ ਬੰਕੇ ਨੈਣਾ, ਬੰਕੇ ਦਾ ਅਰਥ ਹੈ ਸੁੰਦਰ, ਕਿ ਮੇਰੇ ਜਿਹੜੇ ਨੈਣ ਹਨ ਉਹ ਵੀ ਸੁੰਦਰ ਨਹੀਂ ਹਨ। ਨਾ ਕੁੱਲ ਢੰਗ ਨਾ ਮਿੱਠੇ ਬਹਿਣਾ, ਨਾ ਮੇਰੀ ਜਿਹੜੀ ਕੁੱਲ ਹੈ ਉਹ ਵੀ ਉੱਚੀ ਨਹੀਂ ਹੈ, ਨਾ ਮੇਰੇ ਜੇ ਬਚਨ ਹਨ ਉਹ ਵੀ ਮਿੱਠੇ ਨਹੀਂ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਇਹ ਬਚਨ ਕੀਤਾ, ਜੀਵ ਰੂਪੀ ਇਸਤਰੀ ਪ੍ਰਸ਼ਨ ਕਰਦੀ ਹੈ, ਵਾਹਿਗੁਰੂ ਤੇਰਾ ਜਿਹੜਾ ਮਿਲਾਪ ਹੈ ਉਸ ਮਿਲਾਪ ਦੇ ਮੇਰੇ ਵਿੱਚ ਗੁਣ ਨਹੀਂ ਹਨ, ਕਿ ਤੇਰਾ ਜਿਸ ਤਰ੍ਹਾਂ ਮਿਲਾਪ ਹੋਣਾ ਹੈ ਤੇਰੇ ਮਿਲਾਪ ਦੇ ਗੁਣ ਤਾਂ ਇਹ ਹਨ ਕਿ ਮੇਰਾ ਜਿਹੜਾ ਰੂਪ ਹੈ, ਰੂਪ ਕੀ ਹੈ ਕਿ ਮੈਂ ਸ੍ਰੇਸ਼ਟਾਚਾਰ ਹੋਵਾਂ, ਭਾਵ ਮੇਰੇ ਵਿੱਚ ਸ਼ੁੱਭ ਗੁਣ ਹੋਣ। ਬੰਕੇ ਨੈਣਾ, ਬੰਕੇ ਨੈਣਾ ਤੱਕ ਮੇਰੇ ਵੈਰਾਗ ਅਤੇ ਸੁਰਤੀ ਅਤੇ ਸਿਮਰਤੀ ਰੂਪੀ ਵੈਰਾਗ ਜਿਹੜੇ ਨੈਣ ਹਨ ਉਹ ਵੀ ਹੋਣ, ਸ਼ੁੱਭ ਗੁਣਾਂ ਰੂਪੀ ਸਰੂਪ ਹੋਵੇ ਅਤੇ ਨਾਲ ਵੈਰਾਗ ਅਤੇ ਵਿਵੇਕ ਰੂਪੀ ਸੁਰਤੀ ਸਿਮਰਤੀ ਰੂਪੀ ਨੇਤਰ ਵੀ ਹੋਣ। ਨਾ ਮੈਂ ਕੁੱਲ ਨਾ ਮਿੱਠੇ ਵਹਿਣਾ, ਹੈ ਵਾਹਿਗੁਰੂ ਜਿਹੜੀ ਮੇਰੀ ਕੁੱਲ ਹੈ, ਭਾਵ ਕੁੱਲ ਕੀ ਹੈ ਮਨੁੱਖਾ ਜਨਮ, ਕਿ ਇਹ ਵੀ ਮੈਨੂੰ ਮਨੁੱਖਾ ਜਨਮ ਪ੍ਰਾਪਤ ਤਾਂ ਹੋ ਗਿਆ ਪਰ ਜੋ ਮਨੁੱਖਾ ਜਨਮ ਦਾ ਕਰਮ ਹੈ ਉਹ ਮੇਰੇ ਤੋਂ ਦੂਰ ਹੈ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੇ ਵਾਹਿਗੁਰੂ ਮੈਨੂੰ ਆਪ ਇਹ ਮਨੁੱਖਾ ਜਨਮ ਤਾਂ ਪ੍ਰਾਪਤ ਹੋ ਗਿਆ ਪਰ ਮਨੁੱਖਾ ਜਨਮ ਵਾਲਾ ਜਿਹੜਾ ਮੇਰਾ ਧਰਮ ਹੈ ਉਹ ਨਹੀਂ ਹੈ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਰੰਭ ਵਿੱਚ ਇਹ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਅਦਵੈਤ ਸਰੂਪ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਨਾਮ ਉਹ ਕਦੇ ਨਾਸਵੰਤ ਨਹੀਂ ਹੈ, ਗੁਰਨਾਮ ਉਹ ਵੱਡਾ ਹੈ, ਪ੍ਰਸਾਦ ਨਾਮ ਉਹ ਆਨੰਦ ਸਰੂਪ ਹੈ। ਐਸੇ ਜੋ ਲੱਛਣਾਂ ਵਾਲਾ ਪਰਮੇਸ਼ਰ ਹੈ ਉਸਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਅਸ਼ਟਪਦੀਆਂ ਕਿ ਇਹਦੀਆਂ 8 ਪੌੜੀਆਂ ਹਨ ਇੱਕ ਇੱਕ ਸ਼ਬਦ ਦੀਆਂ। ਅਸ਼ਟਪਦੀ ਦਾ ਮਤਲਬ ਇਹ ਅਸ਼ਟਪਦੀ ਕਿ 8-8 ਪਦ ਹੋਣਗੇ ਇਸਦੇ ਸ਼ਬਦ ਦੇ। ਚੌਪਦੇ ਦਾ ਮਤਲਬ ਕਿ 4 ਪਦਿਆਂ ਵਾਲਾ, ਦੋਪਦੇ ਦਾ ਮਤਲਬ 2 ਪਦਿਆਂ ਵਾਲਾ, ਕਈ ਵਾਰੀ ਤਿੱਤ ਤੁਕੇ ਆਉਂਦਾ, 3-3 ਤੁਕਾਂ ਦੀ ਇੱਕ ਇੱਕ ਪੰਕਤੀ ਆਉਂਦੀ ਹੈ, ਉਹ ਤਿੱਤ ਤੁਕੇ ਦੁੱਧ ਤੁਕੇ ਕਿ ਦੋ ਪੰਕਤੀਆਂ ਦੀ ਪੰਕਤੀ, ਦੋ ਸਾਧ ਸੰਗਤ ਜੀ ਉਹਦੇ ਵਿੱਚ ਪੰਕਤੀਆਂ ਹੋਣਗੀਆਂ ਤਾਂ ਪੂਰੀ ਪੰਕਤੀ ਹੋ, ਉੱਥੇ ਦੁੱਧ ਤੁਕੇ ਲਿਖ ਦਿੱਤਾ, ਚੌ ਤੁਕੇ 4 ਤੁਕਾਂ ਦਾ ਇੱਕ ਸ਼ਬਦ ਪੂਰਾ ਬਣਦਾ ਜਿਹੜੀ ਪੰਕਤੀ ਹੈ ਉੱਥੇ, ਤਾਂ ਇਸ ਤਰ੍ਹਾਂ 4-4 ਲਿਖ ਦਿੱਤੇ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਜੀਵ ਰੂਪੀ ਜਿਹੜੀ ਇਸਤਰੀ ਹੈ ਉਹਦਾ ਦੱਸਦੇ ਨੇ, ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਹੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਰਹਾਓ ਦੀਆਂ ਪੰਕਤੀਆਂ ਵਿੱਚ ਆਪਣੀ ਜਿਹੜੀ ਵੇਦਨਾ ਸੀ, ਜਿਹੜੀ ਪੀੜਾ ਸੀ ਦੱਸ ਦਿੱਤੀ ਕਿ ਨਾ ਤਾਂ ਮੇਰਾ ਕੋ ਰੂਪ ਹੈ, ਨਾ ਮੇਰੇ ਸੁੰਦਰ ਨੇਤਰ ਹਨ, ਨਾ ਮੇਰੀ ਕੁੱਲ ਉੱਚੀ ਹੈ, ਨਾ ਮਿੱਠੇ ਬਹਿਣਾ ਕਿ ਮੇਰੇ ਜਿਹੜੇ ਬਚਨ ਹਨ, ਮੇਰੀ ਜਿਹੜੀ ਬਾਣੀ ਹੈ ਉਹ ਵੀ ਮਿੱਠੀ ਨਹੀਂ ਹੈ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਹੇ ਵਾਹਿਗੁਰੂ ਸਾਰੇ ਮੇਰੇ ਵਿੱਚ ਔਗਣ ਹੀ ਹਨ। ਜਿਸ ਤਰ੍ਹਾਂ ਭੱਟਾਂ ਨੇ ਸਾਧ ਸੰਗਤ ਜੀ ਧੰਨ ਗੁਰੂ ਰਾਮਦਾਸ ਜੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਹਮ ਅਵਗੁਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾਡ ਵਿਖੈ ਵਿਖਾਈ, ਮਾਇਆ ਮੋਹ ਭਰਮ ਪੈ ਪੂਲੇ, ਸੁੱਤ ਦਾਰਾ ਸਭ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ, ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸੁਣਾਈ। ਹੇ ਵਾਹਿਗੁਰੂ ਸਾਡੇ ਮੈਂ ਸਾਰੇ ਔਗਣਾਂ ਨਾਲੇ ਹੀ ਭਰਿਆ ਹੋਇਆ, ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਤਨੇ ਮੇਰੇ ਵਿੱਚ ਔਗਣ ਹਨ ਉਹ ਗਿਣਤੀ ਤੋਂ ਬਾਹਰ ਹਨ। ਲਿਖ ਹੈ ਕਤਾ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੇ ਤੁਸੀਂ ਮੇਰੇ ਔਗਣਾਂ ਦੀ ਗਿਣਤੀ ਕਰਨ ਲੱਗੇ ਤਾਂ ਮੈਂ ਕਦੇ ਛੁੱਟ ਨਹੀਂ ਸਕਦਾ, ਛੁਟਕਾਰਾ ਨਹੀਂ ਹੋ ਸਕਦਾ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜੀਵ ਰੂਪੀ ਇਸਤਰੀ ਦੀ ਜਿਹੜੀ ਵੇਦਨਾ ਹੈ, ਜੋਦਰੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਹੇ ਵਾਹਿਗੁਰੂ ਸਾਰੇ ਔਗਣ ਹੀ ਔਗਣ ਹਨ, ਮੇਰੇ ਵਿੱਚ ਗੁਣ ਕੋਈ ਐਸਾ ਹੈ ਹੀ ਨਹੀਂ ਕਿ ਜਿਸ ਗੁਣ ਕਰਕੇ ਪਤੀ ਪਰਮੇਸ਼ਰ ਨੂੰ ਮੈਂ ਪਾ ਜਾਵਾਂ, ਉਹ ਪਤੀ ਪਰਮੇਸ਼ਰ ਦੇ ਦਰ ਦੇ ਉੱਤੇ ਮੈਂ ਪ੍ਰਮਾਣਨੀਕ ਹੋ ਜਾਵਾਂ। ਮੇਰੇ ਵਿੱਚ ਐਸਾ ਗੁਣ ਹੀ ਕੋਈ ਨਹੀਂ ਹੈ। ਕਿਉਂ ਕਰ ਕੰਤ ਮਿਲਾਵਾ ਹੋਈ, ਕਿਉਂ ਕਰ, ਕਿਸ ਕਰਕੇ, ਉਹ ਜਿਹੜਾ ਕੰਤ ਹੈ ਪਤੀ ਪਰਮੇਸ਼ਰ ਹੈ, ਉਹਦੇ ਨਾਲ ਮਿਲਾਪ ਕਿਸ ਤਰ੍ਹਾਂ ਹੋ ਜਾਵੇ? ਕਿਉਂਕਿ ਕੰਤ ਤਾਂ ਮਿਲਾਪ ਤਾਂ ਹੀ ਜੇ ਸ਼ੁੱਭ ਗੁਣ ਹੋਣਗੇ। ਪਤੀ ਪਰਮੇਸ਼ਰ ਅਕਾਲ ਜਿਹੜੀ ਸਾਡੀ ਅੰਤਹਿ ਕਰਨ ਦੀ ਸੇਜਾ ਹੈ, ਰਾਏ ਬਲਾਰ ਨੂੰ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹੀ ਉਪਦੇਸ਼ ਦਿੱਤਾ ਸੀ। ਕਹਿਣ ਲੱਗੇ ਹੇ ਰਾਏ ਬਲਾਰ, ਜਦੋਂ ਤੱਕ ਜਿਹੜੀ ਅੰਤਹਿ ਕਰਨ ਦੀ ਸੇਜਾ ਨਹੀਂ ਸ਼ੁੱਧ ਹੁੰਦੀ, ਉਦੋਂ ਤੱਕ ਉਹ ਸੇਜਾ ਕਿਸ ਵਾਸਤੇ ਹੈ? ਸੇਜ ਜਿਹੜੀ ਹੈ ਪਤੀ ਪਰਮੇਸ਼ਰ ਨੂੰ ਬੈਠਣ ਵਾਸਤੇ ਹੈ। ਜੇ ਸਾਧ ਸੰਗਤ ਜੀ ਸਾਹਿਬ ਸੇਜੇ ਨਹੀਂ ਸ਼ੁੱਧ ਹੈ, ਉੱਥੇ ਪਤੀ ਕਿਸ ਤਰ੍ਹਾਂ ਆ ਕੇ ਬੈਠ ਜਾਵੇਗਾ? ਸੇਜ ਸ਼ੁੱਧ ਹੋਵੇਗੀ, ਉਹਦੇ ਉੱਤੇ ਸਾਧ ਸੰਗਤ ਜੀ ਆਪਣੇ ਉਹਦਾ ਸੁਹਾਵਣਾ ਰੂਪ ਹੋਵੇ ਉਹ ਸੇਜ ਦਾ, ਤਾਂਹੀਓ ਸਾਧ ਸੰਗਤ ਜੀ ਉਹਦੇ ਉੱਤੇ ਪਤੀ ਪਰਮੇਸ਼ਰ ਦਾ ਟਿਕਾਅ ਹੋਵੇਗਾ। ਮਨ ਬੁੱਧ ਚਿੱਤ ਜਿਹੜੇ ਹਨ ਇਹ ਪਾਵੇ ਹਨ ਉਸ ਅੰਤਹਿ ਕਰਨ ਰੂਪੀ ਜਿਹੜਾ ਪਲੰਘ ਹੈ, ਉਹਦੇ ਉੱਤੇ ਸਾਧ ਸੰਗਤ ਜੀ ਸ਼ਰਧਾ ਰੂਪੀ ਜਿਹੜੀ ਤਲਾਈ ਵਿਛਣੀ ਹੈ, ਉੱਤੇ ਸਾਧ ਸੰਗਤ ਜੀ ਕਰਣਾ ਮੁਦਤਾ ਰੂਪੀ ਜਿਹੜੀਆਂ ਦੋ ਚਾਦਰਾਂ ਵਿਛੀਆਂ ਹੋਈਆਂ ਹਨ, ਅਤੇ ਉਹਦੇ ਉੱਤੇ ਪਤੀ ਪਰਮੇਸ਼ਰ ਦਾ ਆ ਕੇ ਕਿਤੇ ਨਿਵਾਸ ਹੋਣਾ ਹੈ। ਧੰਨ ਸੱਚੇ ਪਾਤਸ਼ਾਹ ਜੀ ਰਾਏ ਬਲਾਰ ਨੂੰ ਇਹ ਕਹਿ ਰਹੇ ਹਨ ਕਿ ਜਦੋਂ ਤੱਕ ਜਿਹੜੀ ਅੰਤਹਿ ਕਰਨ ਦੀ ਸੇਜ ਹੈ ਉਹ ਸ਼ੁੱਧ ਨਹੀਂ ਹੁੰਦੀ, ਉਦੋਂ ਤੱਕ ਪਤੀ ਪਰਮੇਸ਼ਰ ਦਾ ਮਿਲਾਪ ਨਹੀਂ ਹੈ। ਇਸ ਸੇਜ ਦੇ ਉੱਤੇ ਸਾਧ ਸੰਗਤ ਜੀ ਜੇ ਆਪਾਂ, ਕਿਉਂਕਿ ਜਿਸ ਸੇਜ ਦੇ ਉੱਤੇ ਜਿਸ ਭਾਂਡੇ ਵਿੱਚ ਪਹਿਲਾਂ ਹੀ ਖੱਟਾ ਪਿਆ ਹੋ, ਜੇ ਉੱਥੇ ਦੁੱਧ ਪਾ ਦਿਓ ਤਾਂ ਦੁੱਧ ਫਟ ਜਾਵੇਗਾ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਬਚਨ ਕੀਤਾ ਹੈ ਕਿ ਸਭ ਰਸ ਮਿੱਠੇ ਮੰਨੇ ਸੁਣਿਆ ਸਾ ਲੋਣੇ, ਖੱਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ, ਛੱਤੀ ਅੰਮ੍ਰਿਤ ਪਾਓ ਏਕ ਜਾਕੋ ਨਦਰ ਕਰੇ ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਐ ਮਨ ਮੈਂ ਚੱਲੇ ਬਿਕਾਰ। ਕਹਿੰਦੇ ਸੇਜ ਜਿਹੜੀ ਸ਼ੁੱਧ ਨਹੀਂ ਰਹੇਗੀ, ਜੇ ਬਕਾਰੀ ਖਾਣਾ ਆਪਾਂ ਖਾਈ ਗਏ ਉਹਦੇ ਨਾਲ ਸੇਜ ਜਿਹੜੀ ਹੈ ਪਤੀ ਪਰਮੇਸ਼ਰ ਦਾ ਮਿਲਾਪ ਨਹੀਂ ਹੋਵੇਗਾ। ਰੱਤਾ ਪਹਿਨਣ ਮਨ ਰੱਤਾ, ਸਫੇਦੀ ਸਤ ਦਾਨ, ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖਾ ਤਨ ਜੋਬਨ ਤੇਰਾ ਨਾਮ ਬਾਬਾ, ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੈ ਤਨ ਪੀੜੀਐ ਮਨ ਮੈਂ ਚੱਲੇ ਬਿਕਾਰ। ਸਾਡੀ ਸੇਜ ਜਿਹੜੀ ਹੈ ਅੰਤਹਿ ਕਰਨ ਦੀ ਉਹ ਪਹਿਨਣ ਦੇ ਉੱਤੇ ਵੀ ਹੈ ਕਿ ਜੇ ਆਪਾਂ ਆਪਣਾ ਪਹਿਰਾਵਾ ਜਿਹੜਾ ਹੈ ਉਸਨੂੰ ਸ਼ੁੱਧ ਨਾ ਕੀਤਾ, ਸੇਜ ਫਿਰ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਪਤੀ ਪਰਮੇਸ਼ਰ ਦੇ ਮਿਲਾਪ ਦੇ ਯੋਗ ਨਹੀਂ ਰਹੇਗੀ। ਘੋੜੇ ਪਾਖਰ ਸੋਨੇ ਸਖਤ, ਬੁੱਝਣ ਤੇਰੀ ਬਾਟ, ਤਰਕਸ ਤੀਰ ਕਮਾਣ ਸਾਂਗ, ਤੇਗ ਬੰਦ ਗੁਣ ਤਾਤ, ਬਾਜਾ ਨੇਜਾ ਪਤਸੋਂ ਪ੍ਰਗਟ, ਕਰਮ ਤੇਰਾ ਮੇਰੀ ਜਾਤ ਬਾਬਾ, ਹੋਰ ਚੜ੍ਹਨਾ ਖੁਸ਼ੀ ਖੁਆਰ, ਜਿੱਤ ਚੜ੍ਹਿਆ ਤਨ ਪੀੜੀਐ ਮਨ ਮੈਂ ਚੱਲੇ ਬਿਕਾਰ। ਕਹਿੰਦੇ ਸਾਡੀ ਜਿਹੜੀ ਸਵਾਰੀ ਹੈ ਇਹ ਵੀ ਸਾਡੀ ਅੰਤਹਿ ਕਰਨ ਦੀ ਸੇਜ ਨੂੰ ਸਾਧ ਸੰਗਤ ਜੀ ਮਲੀਨ ਕਰ ਦਿੰਦੀ ਹੈ। ਹੰਕਾਰ ਦੀ ਭਾਵਨਾ ਆ ਕੇ ਅੰਤਿਆਕਰਨ ਮਲੀਨ ਹੋ ਗਿਆ, ਉਹ ਵੀ ਪਤੀ ਪਰਮੇਸ਼ਰ ਦੇ ਜਿਹੜੀ ਸਹਿਜ ਹੈ ਉਸਦੇ ਲਾਇਕ ਨਹੀਂ ਰਹੇਗੀ। ਆਖਰੀ ਪੰਕਤੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਰੀ ਪੌੜੀ ਵਿੱਚ ਕਹਿੰਦੇ ਨੇ, ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਤ ਚੜ੍ਹਿਆ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ, ਘਰ ਮੰਦਰ ਖੁਸ਼ੀ ਨਾਮਕੀ ਨਦਰ ਤੇਰੀ ਪਰਿਵਾਰ, ਹੁਕਮ ਸੋਈ ਤੁਧ ਪਾਪਸੀ ਹੋ ਰਾਖਣ ਬਹੁਤ ਅਪਾਰ, ਨਾਨਕ ਸੱਚਾ ਪਾਤਸ਼ਾਹ ਹੋ ਪੂਛ ਨਾ ਕਰੇ ਵਿਚਾਰ, ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਕਹਿੰਦੇ ਸਾਡਾ ਸੋਹਣਾ ਜਿਹੜਾ ਹੈ ਉਹ ਵੀ ਜਿਹੜੀ ਅੰਤਿਆਕਰਨ ਦੀ ਸੇਜ ਹੈ ਉਸਨੂੰ ਮਲੀਨ ਕਰ ਦਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਿਉਂ ਕਰ ਕੰਤ ਮਿਲਾਵਾ ਹੋਈ। ਕਹਿੰਦੇ ਕਿਸ ਤਰ੍ਹਾਂ ਉਸ ਕੰਤ ਪਤੀ ਪਰਮੇਸ਼ਰ ਦਾ ਮਿਲਾਪ ਹੋ ਜਾਵੇ, ਅਵਗੁਣ ਵੀ ਹਨ ਅਤੇ ਹੋਰ ਵੀ ਸਾਧਸਾਂ ਜੀ ਕੋ ਰੂਪ ਵੀ ਨਹੀਂ ਹੈ ਸ਼ੁਭ ਗੁਣਾਂ ਦਾ, ਅਤੇ ਸੁਰਤੀ ਸਿਮਰਤੀ ਰੂਪੀ ਨੇਤਰ ਵੀ ਖਤਮ ਹੋ ਚੁੱਕੇ ਹਨ, ਅਤੇ ਨਾ ਕੁੱਲ ਢੰਗ ਨਾ ਮਿੱਠੇ ਬਹਿਣਾ ਕੋ ਐਸੀ ਕੁੱਲ ਵੀ ਨਹੀਂ ਹੈ, ਨਾ ਮਿੱਠੇ ਵਹਿਣ ਬਚਨ ਹਨ, ਬਾਣੀ ਵੀ ਪੜ੍ਹੀ ਨਹੀਂ ਕਦੇ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਵੀ ਨਹੀਂ, ਸਿਮਰਨ ਵੀ ਕਦੇ ਨਹੀਂ ਕੀਤਾ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਤੱਕ ਤੇਰੀ ਅੰਤਿਆਕਰਨ ਦੀ ਜਿਹੜੀ ਸੇਜਾ ਹੈ ਉਹ ਸ਼ੁੱਧ ਨਹੀਂ ਹੁੰਦੀ, ਉਦੋਂ ਤੱਕ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੋਣਾ ਅਸੰਭਵ ਬਾਤ ਹੈ। ਰਹਾਉ ਸਹਿਜ ਸੀਗਾਰ ਕਾਮਣ ਕਰ ਆਵੈ। ਉਹ ਜਿਹੜੀ ਜੀਵ ਰੂਪੀ ਇਸਤਰੀ ਹੈ, ਸਹਿਜ ਅਵਸਥਾ ਜਿਹੜੀ ਹੈ, ਭਾਵ ਸ਼ੁਭ ਗੁਣਾਂ ਦਾ ਸੀਗਾਰ ਜਿਹੜਾ ਹੈ, ਜਿਹੜਾ ਬਾਹਰੀ ਸੀਗਾਰ ਹੈ ਇਹ ਤਾਂ ਦਿਖਾਵਾ ਹੈ ਨਾ, ਪਰ ਜਿਹੜੇ ਸ਼ੁਭ ਗੁਣ ਹਨ, ਖਿਮਾ ਅਹਿੰਸਾ ਦਇਆ ਮਰਿਦ ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ। ਕਹਿੰਦੇ ਖਿਮਾ ਅਹਿੰਸਾ ਇਹ ਸ਼ੁਭ ਗੁਣ ਹਨ, ਇਹਨਾਂ ਦੇ ਧਾਰਨ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਾਧਸਾਂ ਜੀ ਸ਼ੁਭ ਗੁਣਾਂ ਦੇ ਧਾਰਨ ਨੂੰ ਉਪਦੇਸ਼ ਬਖਸ਼ ਕੀਤਾ ਹੈ। ਸਹਿਜ ਸੀਗਾਰ ਕਾਮਣ ਕਰ ਆਵੇ। ਸਹਿਜ ਨਾਮ ਸਹਿਜ ਅਵਸਥਾ ਦਾ, ਸ਼ੁਭ ਗੁਣਾਂ ਦਾ ਜਿਹੜੀ ਇਸਤਰੀ ਹੈ, ਜੀਵ ਰੂਪੀ ਇਸਤਰੀ ਹੈ, ਉਹ ਸੀਗਾਰ ਕਰਕੇ ਆਵੇ ਤਾਂ ਸੁਹਾਗਣ ਜਾਂ ਕੰਤੈ ਭਾਵੇ। ਕਹਿੰਦੇ ਫਿਰ ਉਹ ਸੁਹਾਗਵੰਤੀ ਇਸਤਰੀ ਹੈ, ਭਾਵ ਉਹ ਗੁਰਮੁਖ ਪਿਆਰਾ ਹੈ, ਉਸ ਨੂੰ ਜਾਂ ਕੰਤੈ ਭਾਵੇ ਜਾਂ ਆਪਣੇ ਕੰਤ ਨੂੰ ਆਪਣੇ ਪਤੀ ਪਰਮੇਸ਼ਰ ਨੂੰ ਭਾ ਗਈ ਹੈ। ਦੁਨਿਆਵੀ ਵੀ ਇਸਤਰੀ ਉਹੀ ਹੈ ਜੇ ਆਪਣੇ ਪਤੀ ਨੂੰ ਭਾ ਗਈ ਹੈ। ਜੇ ਉਹ ਸਾਧਸਾਂ ਜੀ ਆਪਣੇ ਪਤੀ ਨੂੰ ਨਹੀਂ ਪਾਈ ਤਾਂ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਪ੍ਰਵਾਨਿਕ ਨਹੀਂ। ਇਸ ਕਰਕੇ ਸਤਿਗੁਰੂ ਗਰੀਬ ਨਿਵਾਸ ਚ ਪਾਤਸ਼ਾਹ ਕਹਿੰਦੇ ਸ਼ੁੱਭ ਗੁਣਾਂ ਦੇ ਸੰਯੁਗਤ ਸ਼ੁੱਭ ਗੁਣਾਂ ਨੂੰ ਧਾਰਨਾ ਹੀ ਸੀਗਾਰ ਹੈ। ਜਿਸ ਜਿਗਿਆਸੂ ਨੇ, ਜਿਸ ਗੁਰਮੁਖ ਪਿਆਰੇ ਨੇ, ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਸ਼ੁੱਭ ਗੁਣ ਹਨ ਉਹਨਾਂ ਨੂੰ ਸਾਧ ਸੰਗਤ ਜੀ ਜਿਸ ਤਰ੍ਹਾਂ ਸੁਣਨ ਸਰਵਣ ਕਰਨਾ, ਮਨਨ ਕਰਨਾ, ਨਿਧਿਆਸਣ ਕਰਨਾ, ਅਤੇ ਉਹ ਤੋਂ ਬਾਅਦ ਸਾਧ ਸੰਗਤ ਜੀ ਫਿਰ ਆਪਣੇ ਖੱਟ ਸੰਪੱਤੀ ਹੈ। ਖੱਟ ਸੰਪੱਤੀ ਕੀ ਹੈ? ਆਪਣੇ ਸਰਵਣ ਮਨਨ ਨਿਧਿਆਸਣ ਅਤੇ ਆਪਣੇ ਵੈਰਾਗ ਵਿਵੇਕ ਇਹਨਾਂ ਦਾ ਧਾਰਨੀ ਹੋਣਾ ਅਤੇ ਸ਼ੁਭ ਇੱਛਾ ਸ਼ੁਭ ਚਾਰਨੀ ਇਹਨਾਂ ਨੂੰ ਧਾਰ ਕਰਕੇ ਤੱਤ ਤੋਂਗ ਦਾ ਸ਼ੋਧਨ, ਪ੍ਰਭੂ ਪਰਮੇਸ਼ਰ ਤੱਤ ਕੀ ਹੈ ਉਹਦਾ ਸ਼ੋਧਨ ਕਰਨਾ ਕਿ ਅਸਲੀ ਵਸਤੂ ਕੀ ਹੈ ਅਤੇ ਨਕਲੀ ਕੀ ਹੈ, ਉਹਨੂੰ ਵਿਚਾਰ ਦੇ ਨਾਲ ਸਾਧ ਸੰਗਤ ਜੀ ਪਾਸੇ ਕਰ ਦੇਣਾ, ਇਹ ਸ਼ੁੱਭ ਗੁਣ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਜੇ ਕਿਸੇ ਨੇ ਧਾਰ ਲਏ, ਉਹਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤਾਂ ਸੁਹਾਗਣ ਜਾਂ ਕੰਤੈ ਭਾਵੇ। ਕਹਿੰਦੇ ਉਹ ਅਸਲੀ ਸੁਹਾਗ ਬੰਤੀ ਇਸਤਰੀ ਹੈ, ਉਹ ਜੀਵ ਰੂਪੀ ਜਿਹੜੀ ਇਸਤਰੀ ਅਸਲੀ ਸ਼ੁੱਭ ਗੁਣਾਂ ਦੇ ਧਾਰਨ ਕਰਕੇ ਉਸ ਨੂੰ ਤਾਂ ਜਾਂ ਕੰਤੈ ਭਾਵੇ, ਫਿਰ ਕਹਿੰਦੇ ਉਹ ਕੰਤ ਨੂੰ ਭਾ ਜਾਂਦੀ ਹੈ, ਪਰ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਜਾਂਦੀ ਹੈ। ਨਾ ਤਿਸ ਰੂਪ ਨਾ ਰੇਖਿਆ ਕਾਈ। ਹੇ ਵਾਹਿਗੁਰੂ, ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜੀਵ ਰੂਪੀ ਇਸਤਰੀ ਫਿਰ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਹੈ। ਨਾ ਤਿਸ ਰੂਪ ਨਾ ਰੇਖਿਆ ਕਾਈ, ਉਹ ਜਿਹੜਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਕੋਈ ਰੂਪ ਨਹੀਂ ਹੈ, ਉਹਦੀ ਕੋਈ ਰੇਖ ਨਹੀਂ ਹੈ ਜਿਸ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹੁ ਗੁਣ ਤੇ ਪ੍ਰਭਿੰਨ ਤਿਸੈ ਬੁਝਾਏ, ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜਦੋਂ ਆਪਾਂ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਨੇ ਪਹਿਲਾ ਮੰਗਲ ਇਹ ਕੀਤਾ ਕਿ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ, ਅਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿ ਜੈ, ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਿਣ ਜੈ, ਤ੍ਰੇਪਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਨ ਤ੍ਰਿਣ ਕਹਿਤ, ਤੋਇ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ। ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਉਹ ਜੋ ਨਿਰਗੁਣ ਸਰੂਪ ਹੈ ਉਹਦਾ ਕੋਈ ਸਰੂਪ ਨਹੀਂ, ਜੋ ਸਰਗੁਣ ਸਰੂਪ ਹੈ ਨਿਰਗੁਣ ਅਤੇ ਸਰਗੁਣ ਥੀਆ, ਜੋ ਸਰਗੁਣ ਹੈ ਉਹ ਸਾਰਿਆਂ ਵਿੱਚ ਸਾਧ ਸੰਗਤ ਜੀ, ਜਿਸ ਤਰ੍ਹਾਂ ਸਹਿਬ ਕੈਸੀ ਆਰਤੀ ਹੋਏ ਭਗਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਭਾਜੰਤ ਪੇਰੀ, ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕਹੋ। ਕਹਿੰਦੇ ਹੇ ਵਾਹਿਗੁਰੂ, ਇਹ ਜਿਤਨੇ ਸਾਰੇ ਖਲਕਤ ਦੇ ਦੁਨੀਆਂ ਦੇ ਨੇਤਰ ਹਨ ਤੇਰੇ ਨੇਤਰ ਹਨ, ਜੇ ਸਰਗੁਣ ਸਰੂਪ ਹੈ ਤਾਂ ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕਹੋ। ਕਹਿੰਦੇ ਹਜ਼ਾਰਾਂ ਤੂੰ ਨੇਤਰਾਂ ਵਾਲਾ ਹੈ, ਸਾਰਿਆਂ ਵਿੱਚ ਤੂੰ ਪਰਿਪੂਰਨ ਹੈ ਵਿਆਪਕ ਹੈ, ਇਸ ਕਰਕੇ ਹਜ਼ਾਰਾਂ ਨੇਤਰ ਤੇਰੇ ਹਨ, ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕਹੋ। ਕਹਿੰਦੇ ਤੈਨੂੰ ਜੇ ਤੈਨੂੰ ਨਿਰਗੁਣ ਸਰੂਪ ਵਿੱਚ ਦੇਖਿਆ ਨੇਤਰ ਤੇਰਾ ਕੋਈ ਵੀ ਨਹੀਂ ਹੈ, ਫਿਰ ਕੋਈ ਨੇਤਰ ਨਹੀਂ ਹੈ। ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਇੱਕ ਤੋਹੀ। ਕਹਿੰਦੇ ਜੇ ਮੂਰਤ ਦੇਖਣੀ ਹੋਵੇ ਤਾਂ ਸਾਰੀ ਜਿਤਨੀ ਵੀ ਆਪਣੀ ਸ੍ਰਿਸ਼ਟੀ ਹੈ ਉਹ ਤੇਰੀਆਂ ਮੂਰਤਾਂ ਹਨ, ਜੇ ਤੇਰਾ ਨਿਰਗੁਣ ਸਰੂਪ ਦਾ ਆਪਣਾ ਲਕਸ਼ਣ ਕਰਨਾ ਹੋਵੇ ਤਾਂ ਕੋਈ ਮੂਰਤ ਨਹੀਂ ਤੇਰੀ, ਤਾਂ ਕੀ ਮੂਰਤ ਦਾ ਕਹਿ ਦੇ ਕਿ ਫਲਾਨੀ ਮੂਰਤ ਹੈ ਪਰਮੇਸ਼ਰ ਦੀ। ਇਸ ਕਰਕੇ ਹੇ ਵਾਹਿਗੁਰੂ, ਸਹਿਸ ਮੂਰਤ ਨਾ ਇੱਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ। ਕਹਿੰਦੇ ਹਜ਼ਾਰਾਂ ਤੇਰੇ ਪੈਰ ਹਨ, ਪਰ ਜਦੋਂ ਦੇਖਦੇ ਹਾਂ ਜਦੋਂ ਤੂੰ ਸਰਗੁਣ ਸਰੂਪ ਵਿੱਚ ਦਿਖਦਾ ਤਾਂ ਸਾਰੀ ਦੁਨੀਆਂ ਵਿੱਚ ਤੂੰ ਵੱਸਦਾ ਤੇਰੇ ਹੀ ਪੈਰ ਹਨ, ਜਦੋਂ ਤੈਨੂੰ ਨਿਰਗੁਣ ਸਰੂਪ ਦਾ ਦੇਖਦੇ ਹਾਂ ਤਾਂ ਕੋਈ ਪੈਰ ਨਹੀਂ ਤੇਰਾ। ਗੰਧ ਬਿਨ ਸਹਿਸ ਤਬ ਗੰਧ ਇਵ ਚਲਤ ਮੋਹੀ, ਗੰਧ ਕਹਿੰਦੇ ਨੇਤਰ ਆਪਣੇ ਨਾਸਕਾਂ ਨੂੰ। ਕਹਿੰਦੇ ਜਦੋਂ ਦੇਖਦੇ ਹਾਂ ਨਿਰਗੁਣ ਸਰਗੁਣ ਸਰੂਪ ਨੂੰ ਤਾਂ ਸਾਰੇ ਜਿਤਨੇ ਨੱਕ ਹਨ ਸੁਗੰਧੀ ਦੁਰਗੰਧੀ ਲੈਣ ਨੂੰ ਤੇਰੇ ਹੀ ਨੱਕ ਹਨ, ਜਦੋਂ ਤੈਨੂੰ ਨਿਰਗੁਣ ਸਰੂਪ ਨੂੰ ਮੈਂ ਦੇਖਦਾ ਤਾਂ ਤੇਰਾ ਨੱਕ ਕੋਈ ਵੀ ਨਹੀਂ ਹੈ, ਤਾਂ ਕੋਈ ਵੀ ਤੇਰਾ ਨਹੀਂ, ਤੂੰ ਰੂਪ ਨਾ ਰੇਖ ਨਾ ਰੰਗ ਕਿਸ਼, ਤੇਰਾ ਕੋਈ ਰੂਪ ਨਹੀਂ ਹੈ ਤੇਰਾ ਰੰਗ, ਤੂੰ ਨਿਰਗੁਣ ਸਰੂਪ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰਗੁਣ ਸਰੂਪ ਅਤੇ ਸਰਗੁਣ ਸਰੂਪ ਦਾ ਲਕਸ਼ਣ ਕੀਤਾ ਹੈ। ਉਹਨਾਂ ਨੇ ਜੋ ਆਰਤੀ ਉਚਾਰਨ ਕੀਤੀ ਉਹ ਪੰਡਿਆਂ ਨੂੰ ਜਗਨਨਾਥ ਵਿੱਚ ਉਪਦੇਸ਼ ਦਿੱਤਾ ਸੀ, ਤਾਂ ਉੱਥੇ ਇਹ ਸਾਧ ਸੰਗਤ ਜੀ ਉਹਨਾਂ ਨੂੰ ਇਹੀ ਉਪਦੇਸ਼ ਦਿੱਤਾ ਸੀ ਕਿ ਉਹਦੀ ਤਾਂ ਆਰਤੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ ਤਾਂ ਹੋ ਰਹੀ ਹੈ, ਉਹ ਤਾਂ ਜਿਹੜੀ ਚੌ ਆਪਣੀ ਹਵਾ ਹੈ ਉਹ ਚੌਰ ਕਰ ਰਹੀ ਹੈ, ਬਨਸਪਤੀ ਸਾਰੀ ਉਸਨੂੰ ਸੁਗੰਧੀ ਦੇ ਰਹੀ ਹੈ, ਧੂਪ ਤਖਾਣੇ ਦੀ ਲੋੜ ਨਹੀਂ। ਉਹ ਤਾਰ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ, ਹੇ ਭਵਖੰਡਨ ਹੇ ਭਵ ਨੂੰ ਪੂਕਸ਼ਿਤ ਕਰਨ ਵਾਲੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ, ਤੇਰੀ ਇਹ ਆਰਤੀ ਕੈਸੀ ਹੋ ਰਹੀ ਹੈ ਕਿ ਇਹਦੇ ਵਿੱਚ ਆਪਣੇ ਜੋ ਚੰਦ ਅਤੇ ਸੂਰਜ ਹਨ, ਕਿਉਂ ਉਹਨਾਂ ਥਾਲ ਵਿੱਚ ਦੀਵੇ ਜਗਾਏ ਹੋਏ ਸਨ, ਵਿੱਚ ਮੋਤੀ ਰੱਖੇ ਹੋਏ ਸਨ। ਕਹਿੰਦੇ ਚੰਦ ਅਤੇ ਸੂਰਜ ਵੱਡੇ ਦੀਵੇ ਹਨ, ਅਤੇ ਤਾਰਕਾ ਮੰਡਲ ਜਿਹੜੇ ਤਾਰਾ ਮੰਡਲ ਹਨ ਇਹ ਮੋਤੀ ਹਨ ਵਿੱਚ ਪਏ ਥਾਲ ਦੇ, ਇਹ ਛੋਟੇ ਛੋਟੇ ਦੀਵੇ ਜਗ ਰਹੇ ਹਨ। ਇਹ ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ, ਉਹਨਾਂ ਨੇ ਨਿਰਗੁਣ ਸਰੂਪ ਦਾ ਲਕਸ਼ਣ ਕੀਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਵਿੱਚ ਵੀ ਗਰੀਬਨ ਵਾਸਤੇ ਪਾਤਸ਼ਾਹ ਕਹਿੰਦੇ ਤਿਸ ਨਾ ਤਿਸ ਰੂਪ ਨਾ ਰੇਖਿਆ ਕਾਈ, ਕਹਿੰਦੇ ਉਹ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ ਹੈ। ਜਿੱਦਾਂ ਜੋਤਸ਼ਾਲੇ ਕਹਿੰਦੇ ਜੀ ਆਹ ਰੇਖਾ ਹੈ ਤੇਰੀ, ਆਹ ਰੇਖਾ ਜੇ ਆਹ ਬਣ ਜਾਂਦੀ ਤਾਂ ਇਹ ਮੱਛ ਰੇਖਾ ਸੀ, ਇਹਦਾ ਤੈਨੂੰ ਆਹ ਫਲ ਮਿਲਣਾ ਸੀ। ਕਿ ਜੋਤਿਸ਼ ਜਿਨ੍ਹਾਂ ਨੇ ਸਮੁੰਦਰਕ ਗ੍ਰੰਥ ਪਾਲਿਆ ਉਹ ਜੋਤਿਸ਼ ਦੇ ਮਹਾਰਥੀ ਹੁੰਦੇ ਹਨ, ਤਾਂਯੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਪਦਮ ਰੇਖਾ ਪੜ੍ਹ ਕੇ ਜਿਹੜਾ ਪੰਡਿਤ ਦੁਰਗਾ ਸੀ ਉਸਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਲੋਕ ਅਤੇ ਪ੍ਰਲੋਕ ਦੇ ਸੁੱਖ ਲਏ ਸਨ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ ਤਿਸ ਰੂਪ ਨਾ ਰੇਖਿਆ ਕਾਈ, ਕਹਿੰਦੇ ਨਾ ਕੋ ਰੂਪ ਹੈ ਨਾ ਰੇਖ ਹੈ, ਤੇਰਾ ਜਿਹੜਾ ਲਕਸ਼ਣ ਹੈ ਉਹ ਨਿਰਗੁਣ ਸਰੂਪ ਹੈ। ਅੰਤ ਨਾ ਸਾਹਿਬ ਸਿਮਰਿਆ ਜਾਈ। ਹੇ ਵਾਹਿਗੁਰੂ, ਤੇਰਾ ਅੰਤ ਵੀ ਕੋਈ ਨਹੀਂ ਹੈ, ਨਿਰਗੁਣ ਸਰੂਪ ਦਾ ਕੋਈ ਅੰਤ ਨਹੀਂ। ਸਿਮਰਿਆ ਜਾਈ, ਬਸ ਇਹ ਹੈ ਕਿ ਗੁਰਸਿੱਖ ਜਿਹੜਾ ਜਗਿਆਸੂ ਹੈ ਉਸਦੇ ਅੰਤ ਦੀ ਬੇਅੰਤਤਾ ਨੂੰ ਦੇਖ ਕਰਕੇ ਕਹਿੰਦੇ ਉਹਨੂੰ ਆਪਣੇ ਮਨ ਵਿੱਚ ਇਕਾਗਰ ਹੋ ਕਰਕੇ ਉਹਦਾ ਸਿਮਰਨ ਕਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਸਾਧ ਸੰਗਤ ਜੀ ਹੱਟ ਸਾਹਿਬ ਸੁਲਤਾਨਪੁਰ ਦੇ ਮੋਦੀਖਾਨਾ ਕਰਿਆ, ਉੱਥੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਸ ਜਦੋਂ 13ਵੀਂ ਧੜੀ ਪਾਉਂਦੇ ਸਨ ਤਾਂ ਤੇਰਾ ਨਾਨਕ ਤੇਰਾ ਨਾਨਕ ਤੇਰਾ ਇਹ ਆਵਾਜ਼ ਆ ਰਹੀ ਹੈ, ਬਸ ਹੋਰ ਕੋਈ ਸ਼ਬਦ ਨਹੀਂ ਨਿਕਲਦਾ। ਤਾਂ ਦੁਨੀਆ ਸਾਰੀ ਹੈਰਾਨ ਸੀ, ਤਾਂ ਨਾਨਕ ਤੇਰਾ ਨਾਨਕ ਤੇਰਾ ਜਾਂ ਤੇਰੇ ਤੇਰਾਂ ਦੇ ਉੱਤੇ ਆਉਣਾ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਲਿਬ ਜੁੜ ਜਾਣੀ। ਅੰਤ ਨਾ ਸਾਹਿਬ ਸਿਮਰਿਆ ਜਾਈ, ਬਸ ਜਿਸ ਦਾ ਅੰਤ ਕੋਈ ਨਹੀਂ। ਅੰਤ ਨਾ ਸਿਫਤੀ ਕਹਿਣ ਨੇ ਅੰਤ, ਅੰਤ ਨਾ ਵੇਖਣ ਸੁਣਨ ਨੇ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਉਹਦੇ ਅੰਤ ਦੇ ਉਹਦੇ ਆਕਾਰ ਦਾ ਕੋਈ ਅੰਤ ਨਹੀਂ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੁਰਤ ਮਤ ਨਾਹੀਂ ਚਤੁਰਾਈ। ਉਸਦਾ ਜਦ ਅੰਤ ਹੀ ਕੋਈ ਨਹੀਂ ਤਾਂ ਸਾਧ ਸੰਗਤ ਜੀ ਇੱਥੇ ਸੁਰਤ ਮਤ ਸ੍ਰੇਸ਼ਟ ਮਤ ਅਤੇ ਸਾਧ ਸੰਗਤ ਜੀ ਆਮ ਜਿਹੜੀ ਮਤ ਹੈ ਅਤੇ ਨਾ ਹੀ ਚਤੁਰਾਈ, ਨਾ ਉਹ ਚਤੁਰਾਈ ਦੇ ਨਾਲ ਪਾਇਆ ਜਾਂਦਾ ਹੈ, ਚਤੁਰਾਈ ਨਾ ਚਤੁਰਭੁਜ ਪਾਇਆ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਬਚਨ ਕੀਤਾ ਕਿ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਭਲਾ ਜਿੰਨੀਆਂ ਮਰਜ਼ੀ ਚਤੁਰਾਈਆਂ ਹੋਣ, ਸਿਆਣਪਾਂ ਹੋਣ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਵਿੱਚੋਂ ਤੈਨੂੰ ਇੱਕ ਵੀ ਤੇਰੇ ਨਾਲ ਨਹੀਂ ਜਾਣੀ। ਗੁਰੂ ਸਾਹਿਬ ਜੀ ਕਹਿੰਦੇ ਸੁੱਤ ਮਤ ਨਾਹੀਂ ਚਤੁਰਾਈ, ਪਰ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਰ ਕਿਰਪਾ ਪ੍ਰਭ ਲਾਵੋ ਪਾਈ। ਹੇ ਵਾਹਿਗੁਰੂ ਮੇਰੇ ਉੱਤੇ ਕਿਰਪਾ ਕਰ, ਰਹਿਮਤ ਕਰ, ਮੈਂ ਤੇਰੇ ਚਰਨਾਂ ਦੇ ਨਾਲ ਜੁੜਿਆ ਰਹਾਂ। ਬਸ ਮੈਨੂੰ ਇਹੀ ਕਿਰਪਾ ਕਰ, ਤੇਰੇ ਜੇ ਅੰਤ ਨੂੰ ਮੈਂ ਪਾਉਣ ਲੱਗਾਂ ਤਾਂ ਵੀ ਮੇਰੇ ਵਿੱਚ ਕੋਈ ਚਤੁਰਾਈ ਨਹੀਂ, ਕੋਈ ਐਸੀ ਸ੍ਰੇਸ਼ਟ ਮਤ ਵੀ ਨਹੀਂ ਹੈ ਕਿ ਮੈਂ ਤੇਰੇ ਗੁਣਾਂ ਨੂੰ ਵਰਣਨ ਕਰਾਂ, ਪਰ ਇਹ ਹੈ ਕਿ ਕਰ ਕਿਰਪਾ ਮੇਰੇ ਉੱਤੇ, ਤੂੰ ਹੀ ਕਿਰਪਾ ਕਰ ਦੇ ਪ੍ਰਭ ਲਾਵੋ ਪਾਈ ਕਿ ਮੈਂ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਰਹਾਂ। ਬਸ ਮੇਰੇ ਉੱਤੇ ਇਹ ਰਹਿਮਤ ਕਰ ਦਿਓ। ਖਰੀ ਸਿਆਣੀ ਕੰਤ ਨਾ ਭਾਣੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਿਹੜੀ ਜੀਵ ਰੂਪੀ ਇਸਤਰੀ ਹੈ ਖਰੀ ਸਿਆਣੀ, ਆਪਣੇ ਆਪ ਨੂੰ ਸਾਧ ਸਮਝੀ ਜੇ ਆਪਾਂ ਸਿਆਣੇ ਬਣ ਜਾਈਏ ਕਿ ਮੈਂ ਬਹੁਤ ਸਿਆਣਾ ਹਾਂ, ਮੇਰੇ ਵਰਗਾ ਕੋਈ ਨਹੀਂ ਹੈ, ਤਾਂ ਕੰਤ ਨਾ ਪਾਣੀ, ਕਹਿੰਦੇ ਉਹ ਕੰਤ ਨੂੰ ਤਾਂ ਪਾਈ ਨਹੀਂ। ਜੇ ਇਸਤਰੀ ਸਾਧ ਸਮਝੀ ਆਪਣੇ ਆਪ ਕਹੇ ਮੈਂ ਬਹੁਤ ਸਿਆਣੀ ਹਾਂ, ਮੇਰੇ ਪਰਿਵਾਰ ਨੂੰ ਹੀ ਅਕਲ ਹੈ ਨਹੀਂ, ਤਾਂ ਸਾਧ ਸਮਝੀ ਉਹ ਗੱਲ ਨਹੀਂ। ਉਹ ਤਾਂ ਸਾਧ ਸਮਝੀ ਜਦੋਂ ਪੂਰੀ ਉਤਰੇਗੀ ਆਪਣੇ ਸ਼ੁਭ ਗੁਣਾਂ ਵਿੱਚ ਤਾਂ ਹੀ ਪਤਾ ਲੱਗੇਗਾ। ਜਿਸ ਤਰ੍ਹਾਂ ਫਰੀਦ ਸਾਹਿਬ ਜੀ ਨੇ ਵੀ ਬਚਨ ਕੀਤਾ ਸੀ, ਫਰੀਦ ਦੇ ਪਾਸ ਕੋਈ ਲੜਕੀ ਨੇ ਆ ਕੇ ਬੇਨਤੀ ਕੀਤੀ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਬੇਸੋ ਹੋਂ ਕਰੀ ਜਿੱਤ ਬਸ ਆਵੀ ਕੰਤ। ਉਸਨੇ ਪ੍ਰਸ਼ਨ ਕੀਤਾ, ਹੇ ਬਾਬਾ ਫਰੀਦ ਸਾਹਿਬ ਜੀ, ਕਵਣ ਸੋ ਅੱਖਰ ਕਵਣ ਗੁਣ, ਉਹ ਅੱਖਰ ਕਿਹੜਾ ਹੈ ਜਿਸ ਨੂੰ ਸਾਧ ਸਾਂਝੀ ਕਾਗਜ਼ ਦੇ ਉੱਤੇ ਲਿਖ ਕੇ ਮੰਤਰ ਬਣਾ ਦੇਈਦਾ ਹੈ, ਉਹ ਗੁਣ ਨਾਮ ਉਹ ਧਾਗਾ ਕਿਹੜਾ ਹੈ ਜਿਹੜਾ ਤਾਂਤਰਿਕ ਵਿੱਦਿਆ ਜਾਣਨ ਵਾਲੇ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਉਹ ਮੰਤਰ ਜਿਹੜਾ ਪੜ੍ਹ ਕੇ ਸਾਧ ਸਾਂਝੀ ਮੁੱਖ ਦੇ ਇੱਕ ਪੜ੍ਹਿਆ ਜਾਂਦਾ ਹੈ, ਕਾਗਜ਼ ਦੇ ਉੱਤੇ ਲਿਖਿਆ ਜਾਂਦਾ ਹੈ ਜੰਤਰ, ਇੱਕ ਸਾਧ ਸੰਗਤ ਧਾਗਾ ਜਿਹੜਾ ਹੁੰਦਾ ਹੈ ਉਹਨੂੰ ਗੁਣ ਕਹਿੰਦੇ ਨੇ। ਉਹ ਕਹਿੰਦੇ ਕਿਹੜਾ ਹੈ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆ ਮੰਤ, ਕਵਣ ਸੋ ਬੇਸੋ ਹੋਂ ਕਰੀ ਜਿੱਤ ਬਸ ਆਵੀ ਕੰਤ। ਹੇ ਬਾਬਾ ਫਰੀਦ ਸੀ, ਮੈਂ ਕਿਹੜਾ ਬੇਸ ਕਰਾਂ ਅਤੇ ਕਿਹੜਾ ਮੰਤਰ ਪੜ੍ਹਾਂ, ਕਿਹੜਾ ਜੰਤਰ ਲਵਾਂ, ਕਿਹੜਾ ਮੈਂ ਉਹ ਧਾਗਾ ਲਵਾਂ ਕਿ ਜਿਸ ਕਰਕੇ ਮੇਰਾ ਪਤੀ ਪਰਮੇਸ਼ਰ ਵਸੀਕਾਰ ਹੋ ਜਾਵੇ। ਤਾਂ ਫਰੀਦ ਸਾਹਿਬ ਜੀ ਉਸ ਨੂੰ ਉੱਤਰ ਦਿੰਦੇ ਨੇ, ਉਹਨਾਂ ਨੇ ਉੱਤਰ ਦਾ ਕਹਿਣ ਲੱਗੇ ਨਿਭਣ ਸੋ ਅੱਖਰ ਖਵਣ ਗੁਣ, ਕਹਿਣ ਲੱਗੇ ਪੁੱਤਰ ਨਿਭਣ, ਕਹਿੰਦੇ ਤੇਰੇ ਵਿੱਚ ਨਿਭਣ ਨਿਰਮਾਣਤਾ ਜ਼ਰੂਰ ਹੋਣੀ ਚਾਹੀਦੀ ਹੈ। ਨਿਭਣ ਸੋ ਅੱਖਰ, ਕਹਿੰਦੇ ਇਹ ਅੱਖਰ ਹੈ। ਖਵਣ, ਖਵਣ ਹੁੰਦਾ ਕਿ ਤੇਰੇ ਵਿੱਚ ਸਹਿਨਸ਼ੀਲਤਾ ਵੀ ਹੋਵੇ। ਨਿਭਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਕਹਿੰਦੇ ਜਿਹੜੀ ਜੇਬ ਹੈ ਤੇਰੀ ਇਹਦੇ ਵਿੱਚ ਬਹੁਤ ਹੀ ਮਿਠਾਸ ਹੋਵੇ, ਮਿਠਾਸ ਦੇ ਨਾਲ ਇਹ ਤ੍ਰੈ ਭੈਣੇ ਬੇਸ ਕਰ ਤਾਂ ਬਸ ਆਵੀ ਕੰਤ। ਕਹਿੰਦੇ ਇਹ ਤਿੰਨੇ ਤੂੰ ਆਪਣੇ ਜੇ ਬੇਸ ਧਾਰ ਲਵੇਂ, ਤਿੰਨ ਗੁਣ ਧਾਰ ਲਵੇਂ ਤਾਂ ਜਿਹੜਾ ਪਤੀ ਪਰਮੇਸ਼ਰ ਤੇਰੇ ਵਸੀਕਾਰ ਹੈ। ਇਹ ਧੰਨ ਗੁਰੂ ਸੱਚੇ ਪਾਤਸ਼ਾਹ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਨਿਭਣ, ਕਹਿੰਦੇ ਸਾਡੇ ਵਿੱਚ ਨਿਰਮਾਣਤਾ ਜ਼ਰੂਰੀ ਹੈ। ਨਿਰਮਾਣਤਾ ਤਾਂ ਸਾਡੇ ਵਿੱਚੋਂ ਜਾਂਦੀ ਲੱਗੀ ਹੈ, ਨਿਮਰਤਾ ਤਾਂ ਜਾਂਦੀ ਸਾਧ ਸੰਗਤ ਜੀ ਹੈ ਹੀ ਨਹੀਂ ਸਾਡੇ ਵਿੱਚ। ਨਿਭਣ ਸੋ ਅੱਖਰ ਖਬਣ ਗੁਣ, ਸਹਿਨਸ਼ੀਲਤਾ ਸਾਧ ਸੰਗਤ ਜੀ ਇੱਕਦਮ ਜੇ ਕੋਈ ਸਾਨੂੰ ਕਹੇ ਵੀ ਕਿਹਾ ਇਸ ਤਰ੍ਹਾਂ ਕਰ ਲਓ ਤਾਂ ਅਸੀਂ ਸਾਧ ਸੰਗਤ ਜੀ ਇੱਕਦਮ ਅੱਗ ਭੂਲੇ ਹੋ ਜਾਂਦੇ ਹਾਂ ਕਿ ਤੂੰ ਮੈਨੂੰ ਕਹਿਣ ਵਾਲਾ ਕੌਣ ਹੈ, ਮੈਨੂੰ ਅਕਲ ਦੇਣ ਵਾਲਾ, ਮੈਨੂੰ ਬਹੁਤ ਅਕਲ ਹੈ। ਜਿਹਬਾ ਮਣੀਆਂ ਮੰਤ, ਕਹਿੰਦੇ ਜੇ ਇਹ ਮੁਣੀਆਂ ਨਾਮ ਸ਼੍ਰੋਮਣੀ ਮੰਤਰ ਹੈ, ਜੇ ਸਾਧ ਸੰਗਤ ਜੀ ਸਾਡੀ ਜੀਭ ਜਿਹੜੀ ਮਿੱਠੀ ਹੋ ਜਾਵੇ, ਭਾਵ ਅਸੀਂ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਜੇ ਸਾਡੀ ਸਾਧ ਸੰਗਤ ਜੀ ਮੁੱਖ ਜਿਹੜਾ ਹੈ ਸਾਡੀ ਜੇਬ ਦੇ ਜਿਹੜੇ ਬਚਨ ਹਨ ਉਹ ਕਿਤੇ ਮਿੱਠੇ ਹੋ ਜਾਣ, ਇਹ ਕਹਿੰਦੇ ਸ਼੍ਰੋਮਣੀ ਮੰਤਰ ਹੈ। ਧੰਨ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ, ਜੇ ਉਹਨਾਂ ਨੇ ਕਹਿੰਦੇ ਇੱਕ ਵਿਵਹਾਰਕ ਸੱਤਾ ਅਤੇ ਇੱਕ ਪਰਮਾਰਥਕ ਸੱਤਾ, ਦੋ ਸੱਤਾਂ ਹਨ ਗੁਰਬਾਣੀ ਨੂੰ ਉਚਾਰਨ ਕੀਤੀਆਂ। ਵਿਵਹਾਰਕ ਸੱਤਾ ਉਹ ਹੈ ਜਦੋਂ ਸਾਧ ਸੰਗਤ ਜੀ ਆਪਾਂ ਲੜਕੀ ਦੀ ਸ਼ਾਦੀ ਕਰਦੇ ਤਾਂ ਉਹਦੇ ਉੱਤੇ ਲਾਵਾਂ ਦਾ ਪਾਠ ਕਰਦੇ ਹਾਂ, ਲਾਵਾਂ ਦਾ ਪਾਠ ਕਰਕੇ ਦੋਹਾਂ ਨੂੰ ਸਾਧ ਸੰਗਤ ਜੀ ਉਹਨਾਂ ਬੱਚਿਆਂ ਨੂੰ ਦੋਨਾਂ ਨੂੰ ਇਕੱਠੇ ਕਰਕੇ ਉਪਦੇਸ਼ ਗੁਰੂ ਸਾਹਿਬ ਜੀ ਦਾ ਦਿੱਤਾ ਜਾਂਦਾ ਹੈ। ਇਹ ਇੱਕ ਸਾਧ ਸੰਗਤ ਜੀ ਆਪਣੇ ਵਿਵਹਾਰਕ ਸੱਤਾ ਹੈ। ਜਦੋਂ ਆਪਾਂ ਪਰਮਾਰਥਕ ਸੱਤਾ ਲੈਂਦੇ ਹਾਂ ਤਾਂ ਪਰਮਾਰਥ ਸੱਤਾ ਕਹਿੰਦੇ ਹਰ ਪਹਿਰੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜ ਹੋ ਹਰ ਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਅਰਾਧੋ ਸਭ ਕਿਲਵਿਕ ਪਾਪ ਪਵਾਇਆ, ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮਿੱਠਾ ਲਾਇਆ, ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਕਿ ਇਹ ਪਹਿਲੀ ਭੂਮਿਕਾ ਹੈ ਕਿ ਪਹਿਲੀ ਭੂਮਿਕਾ ਦੇ ਨਾਲ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਣੀ ਹੈ। ਚਾਰ ਭੂਮਿਕਾ ਹਨ, ਇਹ ਅੰਤਰੀਬ ਤੌਰ 'ਤੇ ਚਾਰ ਭੂਮਿਕਾ ਹਨ ਜਿਹੜੀਆਂ ਚਾਰ ਲਾਵਾਂ ਹਨ। ਜਿਸ ਤਰ੍ਹਾਂ ਦੁਨਿਆਵੀ ਲੜਕੀ ਨੂੰ ਪਤੀ ਦੀ ਪ੍ਰਾਪਤੀ ਹੁੰਦੀ ਹੈ, ਇਹ ਚਾਰ ਜਿਹੜੀਆਂ ਲਾਵਾਂ ਹਨ ਇਹਨਾਂ ਦਾ ਅੰਤਰੀਬ ਭਾਵ ਨੂੰ ਧਾਰ ਕਰਕੇ ਸਾਧ ਸੰਗਤ ਜੀ ਪਤੀ ਪਰਮੇਸ਼ਰ ਦੀ ਵੀ ਪ੍ਰਾਪਤੀ ਹੁੰਦੀ ਹੈ। ਉਸ ਨੂੰ ਧੰਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਖਰੀ ਸਿਆਣੀ ਕੰਤ ਨਾ ਪਾਣੀ, ਆਪਣੇ ਆਪ ਨੂੰ ਤਾਂ ਖਰੀ ਹੈ ਪਰ ਉਹ ਕੰਤ ਨੂੰ ਪਾਉਂਦੀ ਨਹੀਂ। ਮਾਇਆ ਲਾਗੀ ਭਰਮ ਪੁਲਾਣੀ, ਮਾਇਆ ਦੇ ਵਿੱਚ ਗੁੜੁੱਚ ਹੋ ਕਰਕੇ ਭਰਮ ਦੇ ਵਿੱਚ ਭੁੱਲੀ ਹੋਈ ਹੈ ਜੀਵ ਰੂਪੀ ਇਸਤਰੀ, ਹੋਮੈ ਜਾਈ ਤਾਂ ਕੰਤ ਸਮਾਈ। ਜਦੋਂ ਹੋਮੈ ਖਤਮ ਹੋ ਗਈ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕੰਤ ਸਮਾਈ, ਫਿਰ ਕਹਿੰਦੇ ਕੰਤ ਵਿੱਚ ਇੱਕ ਮਿਕ ਹੋ ਜਾਵੇਗਾ। ਏਕ ਜੋਤ ਦੋ ਮੂਰਤੀ ਧੰਨ ਪਿਰ ਕਹੀਐ ਸੋਏ, ਕਹਿੰਦੇ ਦੋ ਮੂਰਤਾਂ ਹੋਣਗੀਆਂ ਪਰ ਇੱਕ ਹੋਣਗੇ। ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ, ਤੁਲਸੀ ਜਾ ਕੇ ਖੱਟ ਮਿਲੇ ਤਾਕੋ ਮੀਤ ਪਛਾਣ। ਕਹਿੰਦੇ ਆਸਾ ਇੱਕ ਹੋਵੇ, ਆਸਾ ਇਸ਼ਟ ਇੱਕ ਹੋਵੇ, ਆਸਾ ਇਸ਼ਟ ਉਪਾਸ਼ਨਾ ਇੱਕ ਹੋਵੇ, ਖਾਣਾ ਇੱਕ ਹੋਵੇ, ਪਹਿਨਣਾ ਇੱਕ। ਆਸਾ ਇਸ਼ਟ ਉਪਾਸ਼ਨਾ ਖਾਨ ਪਾਨ, ਖਾਣਾ ਅਤੇ ਪੀਣਾ ਅਤੇ ਪਹਿਨਣਾ, ਇਹ ਛੇ ਚੀਜ਼ਾਂ ਇੱਕੋ ਜਿਹੀਆਂ ਦੋਨਾਂ ਦੀਆਂ ਹੋਣ ਤਾਂ ਸਾਧ ਸੰਗਤ ਜੀ ਕੋਈ ਝਗੜਾ ਨਹੀਂ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਮੈ ਜਾਈ ਤਾਂ ਕੰਤ ਸਮਾਈ, ਤਾਂ ਕਾਮਣ ਪਿਆਰੇ ਨਵ ਨਿਧ ਪਾਈ। ਫਿਰ ਉਹ ਜੀਵ ਰੂਪੀ ਇਸਤਰੀ ਨੇ ਸਾਧ ਸੰਗਤ ਜੀ ਨੌ ਨਿਧ ਰੂਪੀ ਜਿਹੜਾ ਖਜ਼ਾਨਾ ਸੀ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਫਿਰ ਇਸ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਅਨਕ ਜਨਮ ਬਿਸ਼ਰਤ ਦੁੱਖ ਪਾਇਆ, ਕਰ ਗਏ ਲਿਹੋ ਪ੍ਰੀਤਮ ਪ੍ਰਵਰਾਇਆ। ਹੁਣ ਜਿਹੜਾ ਅਨੇਕਾਂ ਜਨਮਾਂ ਦਾ ਦੁੱਖ ਇਸ ਨੇ ਪਾਇਆ ਹੋਇਆ ਸੀ ਜੀਵ ਰੂਪੀ ਇਸਤਰੀ ਨਾਲ, ਉਹ ਸਾਰਾ ਖਤਮ ਹੋ ਗਿਆ। ਕਰ ਗਏ ਲਿਹੋ ਪ੍ਰੀਤਮ ਪ੍ਰਵਰਾਇਆ, ਹੁਣ ਕਰ ਨਾਮ ਹੱਥ ਤੋਂ ਪਕੜ ਕਰਕੇ ਆਪਣੀ ਛਾਤੀ ਦੇ ਨਾਲ ਸਾਧ ਸੰਗਤ ਜੀ ਉਸ ਨੂੰ ਲਾ ਲਿਆ। ਪੰਡਤ ਨਾਨਕ ਸੌ ਹੈ ਪੀ ਹੋਸੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੌ ਹੈ ਪਤੀ ਹੈ ਉਹ ਹੈ ਪੀ ਹੋਸੀ, ਕਹਿੰਦੇ ਹੈ ਪੀ ਹੋਸੀ ਦਾ ਮਤਲਬ ਕਿ ਹੈ ਉਹ ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਪਰ ਜਿਨ੍ਹਾਂ ਨੂੰ ਸਾਧ ਸੰਗਤ ਜੀ ਪ੍ਰਾਪਤ ਹੋ ਗਿਆ, ਤਾਂ ਸਮਾਪਤੀ ਦੀ ਪੰਕਤੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜੈ ਭਾਵੈ ਪਿਆਰਾ ਤੈ ਰਾਵੇ ਸੀ, ਕਹਿੰਦੇ ਜਿਸ ਨੂੰ ਉਹ ਸਾਧ ਸੰਗਤ ਜੀ ਜਿਸ ਜੀਵ ਰੂਪੀ ਇਸਤਰੀ ਜਿਹਨੂੰ ਭਾ ਗਈ, ਉਹ ਇਸਤਰੀ ਜਿਹਨੂੰ ਭਾ ਗਈ ਉਹ ਜੀਵ ਰੂਪੀ, ਉਹ ਕਹਿੰਦੇ ਤੈ ਰਾਵੇ ਸੀ, ਕਹਿੰਦੇ ਰਾਵੇ ਸੀ ਅਰਥ ਹੈ ਕਿ ਉਹ ਆਨੰਦ ਨੂੰ ਭੋਗਦੀ ਹੈ, ਉਹ
ਉਹ ਆਨੰਦ ਵਿੱਚ ਸਾਧ ਸੰਗਤ ਜੀ ਸਮਾ ਜਾਂਦੀ ਹੈ, ਉਹਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਜੀਵ ਰੂਪੀ ਇਸਤਰੀ ਨੂੰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਵਿਚਾਰਧਾਰਾ ਜੋ ਕੇਂਦਰੀ ਭਾਵ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਵਸੇ, ਤਾਂ ਜੋ ਸਾਡੇ ਲੋਕ ਸੁਖੀਏ, ਪ੍ਰਲੋਕ ਸੁਹੇਲੇ। ਨਾਨਕ ਹਰ ਪ੍ਰਾਪੇ ਮੇਲੇ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੂ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪ੍ਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਤਾ ਰਹੋ, ਹਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਣਾ, ਸਭ ਨਾਂਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਤਾ ਰਹੋ, ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁੱਖ ਮਨਾਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਕਰਸ ਭਾਗੈ, ਕਰਸ ਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤਦਵਸ ਕੀਤੇ ਕਾਲ ਕੰਡਕ ਮਾਰਿਆ, ਤੁਰ ਕਰਮ ਪਾਇਆ ਤੁਜੀਨ ਕੌਸੇ, ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤਕਾਰ ਅਨਹਦ ਵਾਜੇ, ਅੰਧ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ, ਗੁਰਤੇ ਜਾਣੀ ਸੁਣਤੇ ਪੁਨੀਤ, ਕਹਿਤੇ ਪਵਿੱਤ ਸਤਿਗੁਰ ਹੈ ਭਰ ਪੂਰੇ, ਬਿਨਵੰਤ ਨਾਨਕ ਚਰਨ ਲੱਗ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਹੈ ਭਰ ਪੂਰੇ, ਬਿਨਵੰਤ ਨਾਨਕੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸਰਾ ਦੋਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆ ਵਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ, ਜਿਨੀ ਨਾਮ ਤਿਹਾਇਆ ਗਏ ਮੁਸਕਤ ਘਾਲ, ਨਾਨਕ ਤਿਮ ਖੁਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਤਿਹਾਇਆ ਗਏ ਮੁਸਕਤ ਘਾਲ, ਨਾਨਕ ਤਿਮ ਖੁਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।